ਨਿਆਈਆਂ ਅਧਿਆਇ ਪੰਜ। ਉਸੇ ਦਿਨ ਦਬੋਰਾ ਅਤੇ ਅਬੀਨੋਮ ਦੇ ਪੁੱਤਰ ਬਾਰਾਕ ਨੇ ਇਹ ਗੀਤ ਗਾਇਆ, ਇਸਰਾਇਲ ਦੇ ਆਗੂਆਂ ਦੀ ਅਗਵਾਈ ਲਈ ਅਤੇ ਲੋਕਾਂ ਵੱਲੋਂ ਆਪਣੀ ਮਰਜ਼ੀ ਨਾਲ ਯੁੱਧ ਲਈ ਭਰਤੀ ਹੋਣ ਲਈ, ਆਓ ਯਹੋਵਾ ਨੂੰ ਧੰਨ ਆਖੋ। ਹੇ ਰਾਜਿਓ ਸੁਣੋ, ਅਤੇ ਹੇ ਆਗੂਓ ਧਿਆਨ ਦਿਓ, ਮੈਂ ਯਹੋਵਾ ਲਈ ਗੀਤ ਗਾਵਾਂਗੀ, ਮੈਂ ਇਸਰਾਇਲ ਦੇ ਪਰਮੇਸ਼ਰ ਯਹੋਵਾ ਦੀ ਵਡਿਆਈ ਕਰਾਂਗੀ। ਹੇ ਯਹੋਵਾ, ਜਦ ਤੂੰ ਸੇਈਰ ਤੋਂ ਨਿਕਲਿਆ, ਜਦ ਤੂੰ ਅਦੋਮ ਦੇ ਦੇਸ਼ ਤੋਂ ਤੁਰਿਆ, ਤਾਂ ਧਰਤੀ ਕੰਬ ਉੱਠੀ, ਆਕਾਸ਼ ਹਿੱਲ ਗਏ ਅਤੇ ਬੱਦਲਾਂ ਤੋਂ ਵੀ ਮੀਂਹ ਵਰਿਆ। ਪਰਬਤ ਯਹੋਵਾ ਦੇ ਅੱਗੇ ਪਿਘਲ ਗਏ, ਇਹ ਸਿਨਈ ਵੀ ਯਹੋਵਾ ਇਸਰਾਇਲ ਦੇ ਪਰਮੇਸ਼ਰ ਦੇ ਅੱਗੇ ਪਿਘਲ ਗਿਆ। ਅਨਾਥ ਦੇ ਪੁੱਤਰ ਸ਼ਮਗਰ ਦੇ ਦਿਨਾਂ ਵਿੱਚ ਅਤੇ ਯਾਇਲ ਦੇ ਦਿਨਾਂ ਵਿੱਚ ਸੜਕਾਂ ਖਾਲੀ ਰਹਿੰਦੀਆਂ ਸਨ ਅਤੇ ਰਾਹੀ ਪਹਿਆਂ ਦੇ ਰਾਹ ਤੁਰਦੇ ਸਨ। ਇਸਰਾਇਲ ਵਿੱਚ ਆਗੂ ਮੁੱਕ ਗਏ, ਉਹ ਪੂਰੀ ਤਰ੍ਹਾਂ ਹੀ ਮੁੱਕ ਗਏ, ਜਦ ਤੱਕ ਮੈਂ ਦਬੂਰਾ ਨਾ ਉੱਠੀ, ਜਦ ਤੱਕ ਮੈਂ ਇਸਰਾਇਲ ਵਿੱਚ ਮਾਂ ਬਣ ਕੇ ਨਾ ਉੱਠੀ। ਜਦ ਉਹਨਾਂ ਨੇ ਨਵੇਂ ਦੇਵਤੇ ਚੁਣੇ, ਤਦ ਫਾਟਕਾਂ ਕੋਲ ਲੜਾਈ ਹੋਈ। ਭਲਾ ਇਸਰਾਇਲ ਦੇ 40,000 ਵਿੱਚ ਇੱਕ ਢਾਲ ਜਾਂ ਇੱਕ ਬਰਛੀ ਵੀ ਦਿਸੀ? ਮੇਰਾ ਮਨ ਇਸਰਾਇਲ ਦੇ ਹਾਕਮਾਂ ਵੱਲ ਲੱਗਿਆ ਹੋਇਆ ਹੈ, ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਵਿੱਚ ਖੁਸ਼ੀ ਨਾਲ ਪੇਸ਼ ਕੀਤਾ। ਯਹੋਵਾ ਨੂੰ ਧੰਨ ਆਖੋ। ਹੇ ਸਫ਼ੇਦ ਗਦੀਆਂ ਉੱਤੇ ਚੜ੍ਹਨ ਵਾਲਿਓ, ਹੇ ਸ਼ਿੰਗਾਰੀਆਂ ਹੋਈਆਂ ਗਦੀਆਂ ਉੱਤੇ ਬੈਠਣ ਵਾਲਿਓ, ਹੇ ਰਾਹ ਦੇ ਤੁਰਨ ਵਾਲਿਓ, ਤੁਸੀਂ ਇਸਦਾ ਚਰਚਾ ਕਰੋ। ਬਾਉਲੀਆਂ ਉੱਤੇ ਤੀਰ ਅੰਦਾਜ਼ਾਂ ਦੀ ਗੱਲ ਦੇ ਕਾਰਨ ਉੱਥੇ ਉਹ ਯਹੋਵਾ ਦੇ ਧਰਮੀ ਕੰਮਾਂ ਨੂੰ ਸੁਣਾਉਣਗੇ, ਇਸਰਾਇਲ ਵਿੱਚ ਉਸਦੇ ਧਰਮੀ ਕੰਮਾਂ ਨੂੰ। ਤਦ ਯਹੋਵਾ ਦੇ ਲੋਕ ਫਾਟਕਾਂ ਕੋਲ ਗਏ, ਜਾਗ ਜਾਗ ਹੇ ਦਬੋਰਾ, ਜਾਗ ਜਾਗ ਤੇ ਗੀਤ ਗਾ, ਉੱਠ ਹੇ ਬਾਰਾਕ ਅਬੀਨੋਮ ਦੇ ਪੁੱਤਰ, ਅਤੇ ਆਪਣੇ ਬੰਦੀਆਂ ਨੂੰ ਬੰਨ ਲੈ। ਤਦ ਬਚੇ ਹੋਏ ਆਗੂਆਂ ਨੇ ਪਰਜਾ ਦੇ ਉੱਤੇ ਰਾਜ ਕੀਤਾ, ਯਹੋਵਾ ਨੇ ਮੈਨੂੰ ਬਲਵਾਨਾਂ ਉੱਤੇ ਰਾਜ ਦਿੱਤਾ। ਇਫਰਾਹਿਮ ਵਿੱਚੋਂ ਉਹ ਆਏ ਜਿਨ੍ਹਾਂ ਦੀ ਜੜ ਅਮਾਲੇਕ ਵਿੱਚ ਸੀ, ਤੇਰੇ ਪਿੱਛੇ ਹੇ ਬਿਨਿਆਮੀਨ, ਤੇਰੇ ਲੋਕਾਂ ਵਿੱਚ ਮਾਕੀਰ ਵਿੱਚੋਂ ਹਾਕਮ ਉੱਤਰ ਆਏ, ਅਤੇ ਜ਼ਬੂਲੂਨ ਵਿੱਚੋਂ ਉਹ ਜਿਹੜੇ ਸੈਨਾਪਤੀ ਦਾ ਡੰਡਾ ਵਰਤਦੇ ਹਨ, ਅਤੇ ਯਸਾਕਾਰ ਦੇ ਹਾਕਮ ਦਬੋਰਾ ਦੇ ਨਾਲ ਸਨ। ਹਾਂ, ਯਸਾਕਾਰ ਬਾਰਾਕ ਦੇ ਨਾਲ ਸੀ, ਉਹ ਤਰਾਈ ਵਿੱਚ ਉਸਦੇ ਪਿੱਛੇ ਪੈਦਲ ਗਿਆ। ਰਾਉਬੇਨ ਦੇ ਦਲਾਂ ਵਿੱਚ ਵੱਡੇ ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ, ਤੂੰ ਕਿਉਂ ਵਾੜਿਆਂ ਦੇ ਵਿੱਚ ਰਿਹਾ, ਇੱਜੜਾਂ ਦੇ ਮਿਮਿਆਉਣ ਦੀ ਆਵਾਜ਼ ਨੂੰ ਸੁਣਨ ਲਈ? ਰਾਉਬੇਨ ਦੇ ਦਲਾਂ ਵਿੱਚ ਵੱਡੇ ਵੱਡੇ ਕੰਮ ਮਨਾਂ ਵਿੱਚ ਵਿਚਾਰੇ ਗਏ, ਗਿਲਿਆਦ ਯਰਦਨ ਪਾਰ ਵਸਿਆ, ਅਤੇ ਦਾਨ ਕਿਉਂ ਜਹਾਜ਼ਾਂ ਵਿੱਚ ਰਿਹਾ, ਆਸ਼ੇਰ ਸਮੁੰਦਰ ਦੇ ਕੰਢੇ ਉੱਤੇ ਵਸਿਆ, ਅਤੇ ਆਪਣੇ ਘਾਟਾਂ ਵਿੱਚ ਬੈਠਿਆ ਰਿਹਾ। ਜ਼ਬੂਲੂਨ ਆਪਣੀ ਜਾਨ ਤੇ ਖੇਡਣ ਵਾਲਾ ਬਣਿਆ, ਨਫਤਾਲੀ ਨੇ ਵੀ ਮੈਦਾਨ ਦੀਆਂ ਉੱਚੀਆਂ ਥਾਵਾਂ ਉੱਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾਇਆ। ਰਾਜੇ ਆ ਕੇ ਲੜੇ, ਤਦ ਕਨਾਨ ਦੇ ਰਾਜੇ ਤਾਨਾਕ ਵਿੱਚ ਮਗਿਦੋ ਦੇ ਸੋਤਿਆਂ ਕੋਲ ਲੜੇ, ਪਰ ਉਹਨਾਂ ਨੇ ਚਾਂਦੀ ਦੀ ਲੁੱਟ ਨਾ ਲੁੱਟੀ। ਆਕਾਸ਼ ਤੋਂ ਤਾਰੇ ਵੀ ਲੜੇ, ਸਗੋਂ ਆਪਣੇ ਆਪਣੇ ਮੰਡਲਾਂ ਵਿੱਚੋਂ ਤਾਰੇ ਸੀਸਰਾ ਨਾਲ ਲੜੇ। ਕਿਸ਼ੋਨ ਦੀ ਨਦੀ ਉਹਨੂੰ ਵਹਾ ਕੇ ਲੈ ਗਈ, ਉਹ ਪੁਰਾਣੀ ਨਦੀ ਕਿਸ਼ੋਨ ਦੀ ਨਦੀ। ਹੇ ਮੇਰੀ ਜਾਨ, ਤੂੰ ਬਲ ਨਾਲ ਅੱਗੇ ਚੱਲ। ਤਦ ਘੋੜਿਆਂ ਦੇ ਖੁਰਾਂ ਦੀ ਟਾਪ ਸੁਣਾਈ ਦਿੱਤੀ, ਉਹਨਾਂ ਦੇ ਬਲਵਾਨਾਂ ਘੋੜਿਆਂ ਦੇ ਕੁੱਦਣ ਨਾਲ ਇਹ ਹੋਇਆ। ਯਹੋਵਾ ਦੇ ਦੂਤ ਨੇ ਕਿਹਾ, ਮੇਰੋਜ਼ ਨੂੰ ਸਰਾਪ ਦਿਓ, ਉਸਦੇ ਵਸਨੀਕਾਂ ਨੂੰ ਭਾਰੀ ਸਰਾਪ ਦਿਓ, ਕਿਉਂ ਜੋ ਉਹ ਯਹੋਵਾ ਦੀ ਸਹਾਇਤਾ ਕਰਨ ਨੂੰ ਨਾ ਆਏ, ਸੂਰਬੀਰਾਂ ਦੇ ਵਿਰੁੱਧ ਯਹੋਵਾ ਦੀ ਸਹਾਇਤਾ ਕਰਨ ਨੂੰ। ਹੇਬਰ ਕੇਨੀ ਦੀ ਪਤਨੀ ਯਾਇਲ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ, ਉਸ ਤੰਬੂ ਵਿੱਚ ਰਹਿਣ ਵਾਲੀਆਂ ਸਾਰੀਆਂ ਇਸਤਰੀਆਂ ਨਾਲੋਂ ਮੁਬਾਰਕ ਹੋਵੇ। ਸੀਸਰਾ ਨੇ ਪਾਣੀ ਮੰਗਿਆ, ਉਸਨੇ ਦੁੱਧ ਦਿੱਤਾ, ਉਹ ਧਨਵਾਨਾਂ ਦੇ ਥਾਲ ਵਿੱਚ ਦਹੀਂ ਲਿਆਈ। ਉਸਨੇ ਆਪਣਾ ਹੱਥ ਕਿੱਲੀ ਉੱਤੇ ਲਾਇਆ, ਆਪਣਾ ਸੱਜਾ ਹੱਥ ਕਾਰੀਗਰ ਦੇ ਹਥੌੜੇ ਵੱਲ ਵਧਾਇਆ, ਉਸਨੇ ਸੀਸਰਾ ਨੂੰ ਠੋਕਿਆ, ਉਸਦੇ ਸਿਰ ਨੂੰ ਭੰਨ ਸੁੱਟਿਆ, ਉਸਦੀ ਪੁੜਪੜੀ ਨੂੰ ਆਰ ਪਾਰ ਵਿੰਨ ਦਿੱਤਾ। ਉਸਦੇ ਪੈਰਾਂ ਵਿੱਚ ਉਹ ਝੁਕਿਆ, ਉਹ ਡਿੱਗਿਆ, ਉਹ ਲੰਮਾ ਪਿਆ। ਉਸਦੇ ਪੈਰਾਂ ਵਿੱਚ ਉਹ ਝੁਕਿਆ, ਉਹ ਡਿੱਗ ਪਿਆ, ਜਿੱਥੇ ਉਹ ਝੁਕਿਆ ਉੱਥੇ ਹੀ ਉਹ ਮਰ ਗਿਆ। ਖਿੜਕੀ ਵਿੱਚੋਂ ਸੀਸਰਾ ਦੀ ਮਾਤਾ ਨੇ ਝਾਤੀ ਮਾਰੀ, ਉਹ ਝਰੋਖੇ ਦੇ ਵਿੱਚੋਂ ਚਿਲਾਈ, ਉਸਦੇ ਰੱਥ ਦੇ ਆਉਣ ਵਿੱਚ ਇੰਨਾ ਸਮਾਂ ਕਿਉਂ ਲੱਗਾ, ਉਸਦੇ ਰਥਾਂ ਦੇ ਪਹੀਏ ਦੇਰ ਕਿਉਂ ਲਾਉਂਦੇ ਹਨ। ਉਸਦੀਆਂ ਸਿਆਣੀਆਂ ਇਸਤਰੀਆਂ ਵਿੱਚੋਂ ਇੱਕ ਨੇ ਉਸਨੂੰ ਉੱਤਰ ਦਿੱਤਾ, ਸਗੋਂ ਉਸਨੇ ਆਪਣੇ ਆਪ ਨੂੰ ਉੱਤਰ ਦਿੱਤਾ, ਭਲਾ ਉਹ ਲੁੱਟ ਪਾ ਕੇ ਉਸਨੂੰ ਨਹੀਂ ਵੰਡਦੇ, ਇੱਕ ਇੱਕ ਪੁਰਖ ਨੂੰ ਇੱਕ ਜਾਂ ਦੋ ਕੁੜੀਆਂ, ਸੀਸਰਾ ਨੂੰ ਰੰਗ ਬਿਰੰਗੇ ਬਸਤਰਾਂ ਦੀ ਲੁੱਟ, ਸਗੋਂ ਰੰਗ ਬਿਰੰਗੇ ਫੁਲਕਾਰੀ ਕੱਢੇ ਹੋਏ ਬਸਤਰਾਂ ਦੀ ਲੁੱਟ। ਲੁੱਟੇ ਹੋਇਆਂ ਦੇ ਗਲੇ ਵਿੱਚੋਂ ਦੋਵੇਂ ਪਾਸੇ ਕੱਢੇ ਹੋਏ ਰੰਗ ਬਿਰੰਗੇ ਬਸਤਰਾਂ ਦੀ ਲੁੱਟ। ਇਸੇ ਤਰ੍ਹਾਂ ਹੇ ਯਹੋਵਾ, ਤੇਰੇ ਸਾਰੇ ਵੈਰੀ ਨਾਸ਼ ਹੋ ਜਾਣ, ਪਰ ਉਸਦੇ ਪ੍ਰੇਮੀ ਸੂਰਜ ਵਾਂਗੂ ਹੋਣ, ਜਦ ਉਹ ਆਪਣੇ ਪ੍ਰਤਾਪ ਨਾਲ ਚੜ੍ਹਦਾ ਹੈ। ਫਿਰ 40 ਸਾਲਾਂ ਤੱਕ ਦੇਸ਼ ਵਿੱਚ ਸ਼ਾਂਤੀ ਰਹੀ।